ਮਹੱਲਾ ਤੀਜਾ ਮਨਮੁਖ ਦੀ ਗੱਲ ਕਰਦੇ ਨੇ। ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲ ਆਏ। ਕਹਿੰਦੇ ਜਿਸ ਮਨਮੁਖ ਅਗਿਆਨੀ ਦੇ ਦਿਲ ਦੇ ਅੰਦਰ ਕਪਟ ਛਾਲ ਹੈ ਉਹ ਰਸਨਾ ਨਾਲ ਆਪ ਝੂਠ ਬੋਲਦਾ ਤੇ ਹੋਰਾਂ ਕੋਲੋਂ ਵੀ ਝੂਠ ਬੁਲਾਉਂਦਾ, ਉਹਨੂੰ ਆਦਤ ਹੀ ਹੁੰਦੀ ਆ। ਤਾਂਹੀਓ ਉਹ ਤੋਂ ਡਰਦੇ ਹਾਂ ਆਪਾਂ ਵੀ ਉਹਦੇ ਕੋਲ ਨਾ ਖੜੀਏ, ਨਾਲ ਤਾਂ ਸਾਨੂੰ ਝੂਠ ਬੋਲਣਾ ਪਊਗਾ ਨਾਲੇ ਆਪ ਝੂਠ ਬੋਲਦਾ। ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ। ਹੁਣ ਕਪਟ ਕੀਤਿਆਂ ਹਰੀ ਪੁਰਖ ਨਹੀਂ ਨਾ ਪ੍ਰਸੰਨ ਹੁੰਦੇ। ਲੋਕ ਤਾਂ ਬੜਾ ਚਲਾਕ ਬੰਦਾ ਬਈ, ਐ ਗੱਲ ਕਰਦਾ ਇੱਧਰੋਂ ਉੱਧਰੋਂ, ਦੁਨੀਆਂ ਤਾਂ ਬੜੀ ਉਹਨੂੰ ਤਾਰੀਫ ਕਰਦੀ ਆ ਉਹਦੀ, ਬਈ ਬੜਾ ਸੋਹਣੇ ਢੰਗ ਦਾ ਝੂਠ ਬੋਲਦਾ। ਸਿਆਸਤ, ਇੱਕ ਬੰਦੇ ਨੂੰ ਮੈਂ ਪੁੱਛਿਆ ਸਿਆਸਤ ਕੀ ਹੁੰਦੀ, ਇਹਦਾ ਅਰਥ ਕੀ ਹੈ? ਕਹਿੰਦੇ ਸਿਆਹ ਸੱਤ, ਸਿਆਹ ਹੁੰਦਾ ਕਾਲਾ, ਸੱਤ ਹੁੰਦਾ ਸੱਚ, ਇਹ ਕਾਲਾ ਸੱਚ ਹੈ ਸਿਆਸਤ। ਮਨਮੁਖ ਲੋਕ ਬੜੇ ਫਿਰ ਖੁਸ਼ ਹੁੰਦੇ ਨੇ ਕਿ ਮੈਂ ਫਲਾਣੇ ਨੂੰ ਇਹ ਚਾਰ ਦਿੱਤਾ, ਮੈਂ ਤਾਂ ਦੁਨੀਆਂ ਚਾਰੀ ਹੋਈ ਆ, ਰੱਬ ਨੂੰ ਨਹੀਂ ਚਾਰ ਸਕਦਾ ਜਿੱਥੇ ਗੱਲ ਬਣਨੀ ਸੀ, ਕਿਉਂਕਿ ਉਹ ਜੀਵ ਦੇ ਕੀਤੇ ਹੋਏ ਕਰਤੱਬਾਂ ਨੂੰ ਰੋਜ਼ ਸੁਭਾਵਕ ਦੇਖਦਾ ਤੇ ਸੁਣਦਾ। ਕਹਿੰਦਾ ਪੁੱਤ ਦੇਖ ਰਿਹਾ ਮੈਂ ਤੈਨੂੰ, ਦੇਖਦਾ ਜਾਣਦਾ ਤੈਨੂੰ, ਤੈਨੂੰ ਮੈਂ ਇਹੋ ਜਿਹੇ ਸਿਕੰਜੇ ਚ ਫਸਾਊਂਗਾ ਨਾ ਤੂੰ ਨਹੀਂ ਨਿਕਲੇਗਾ, ਤੈਨੂੰ ਮੈਂ ਇਹੋ ਜਿਹੇ ਬਿੱਲਾ ਬਣਾਉਣਾ ਬਘਿਆੜ ਤੈਨੂੰ ਉੱਥੇ ਜੰਗਲਾਂ ਦੇ ਵਿੱਚ, ਤੈਨੂੰ ਕਈ ਹਜ਼ਾਰ ਜਨਮ ਮੈਂ ਬਿੱਲੇ ਦੇ ਹੀ ਦਊਂਗਾ, ਚਿੰਤਾ ਨਾ ਕਰ ਤੂੰ। ਇਸ ਕਰਕੇ ਉਹ ਦੇਖੀ ਜਾਂਦਾ। ਮਹਾਰਾਜ ਕਹਿੰਦੇ ਉਹ ਵੇਖਿਆ ਉਹਨਾਂ ਨਦਰ ਨਾਵ, ਉਹ ਆਪ ਤਾਂ ਦਿਖਦਾ ਨਹੀਂ ਪਰ ਸਾਨੂੰ ਉਹ ਦੇਖੀ ਜਾਂਦਾ ਹਰ ਵਕਤ, ਨਾਲੇ ਦੇਖਦਾ ਹੱਸਦਾ ਕੁਛ ਵੀ ਹੁੰਦਾ ਦੇਖਦਾ ਵੀ ਰਹਿੰਦਾ। ਦੇਖੋ ਇਹ ਮੈਂ ਬਣਾਇਆ ਤਾਂ ਸੀ ਪੁਤਲਾ ਜਿਹਾ, ਕਿੱਡਾ ਮਿੱਟੀ ਦਾ, ਕਿੱਡਾ ਆਪਣੇ ਆਪ ਨੂੰ ਸਮਝਦਾ, ਕਿੱਡਾ ਚਲਾਕ ਬਣਦਾ ਹੈ ਆਪਣੇ ਆਪ ਚ। ਜਿੱਦਣ ਕਈ ਟੋਟੇ ਕਰਤੇ ਉਦਣ ਪਤਾ ਲੱਗਣਾ। ਜਿਹਨਾਂ ਅੰਦਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜਾ, ਹੁਣ ਇਹਨਾਂ ਨੂੰ ਰੋ ਕੇ ਵੀ ਕੀ ਕਰ ਗਿਆ ਜੀ ਨੂੰ। ਦੂਜਾ ਪਾਏ ਜਾਏ ਜਗ ਪ੍ਰਬੋਧੈ ਬਿਖ ਮਾਇਆ ਮੋਹ ਸੁਆਏ। ਕਪਟੀ ਦਾ ਆਪਣਾ ਮਨ ਦਵੈਸ਼ ਭਾਵ ਵੱਲ ਜਾਂਦਾ ਹਮੇਸ਼ਾ, ਕਪਟ ਛਲ ਦੁੱਖ ਦਿੰਦੇ ਦੂਜੇ ਨੂੰ, ਤਾਂਹੀਓ ਦਿੰਦੇ ਵੀ ਉਹ ਚ ਆਪਾਂ ਰੱਬ ਨਹੀਂ ਦੇਖਦੇ। ਜੇ ਆਪਾਂ ਸਾਰਿਆਂ ਚ ਦੇਖੀਏ ਤੂੰ ਹੀ ਹੈ, ਫਿਰ ਆਪਾਂ ਸਭ ਦਾ ਭਲਾ ਕਰੀਏ। ਅਸਲ ਵਿੱਚ ਦੂਜੇ ਦਾ ਭਲਾ ਆਪਣਾ ਹੀ ਭਲਾ ਹੁੰਦਾ। ਜਿਵੇਂ ਕੋਈ ਡਾਕਟਰ ਸੀਗਾ, ਉਹ ਜੇ ਕੋਈ ਗਰੀਬ ਆਉਂਦਾ ਫੀਸ ਨਹੀਂ ਸੀ ਲੈਂਦਾ, ਦਵਾਈ ਦੇ ਪੈਸੇ ਵੀ ਨਾ ਲਿਆ ਕਰੇ। ਹੁਣ ਜੇ ਪੈਸੇ ਨਹੀਂ ਲੈਣੇ ਤਾਂ ਘਰੇ ਰੋਟੀ ਵੀ ਹਿਸਾਬ ਦੀ ਪੱਕਦੀ ਸੀ। ਘਰ ਦੀ ਕਹਿੰਦੀ ਮੈਂ ਤਾਂ ਡਾਕਟਰ ਜਾਣ ਕੇ ਵਿਆਹ ਕਰਾਇਆ ਸੀ, ਮੈਨੂੰ ਕੀ ਪਤਾ ਸੀ ਭੁੱਖ ਨੰਗਾ ਹੈ। ਸੋ ਇੱਕ ਦਿਨ ਕੀ ਹੋਇਆ, ਡਾਕਟਰ ਦਾ ਐਕਸੀਡੈਂਟ ਹੋਇਆ, ਹੌਸਪੀਟਲ ਦੇ ਵਿੱਚ ਦਾਖਲ। ਹੁਣ ਹੌਸਪੀਟਲ ਵਾਲੇ ਕਹਿੰਦੇ 5 ਲੱਖ ਰੁਪਈਆ ਜਮ੍ਹਾਂ ਕਰਾਓ ਤਾਂ ਅਸੀਂ ਗਾਹਾਂ ਸ਼ੁਰੂ ਕਰਾਂਗੇ ਕਾਰਵਾਈ, ਤਾਂ ਬਹੁਤ ਸੀਰੀਅਸ ਹੈ। ਘਰ ਵਾਲੀ ਵਿਚਾਰੀ ਇੱਧਰ ਉੱਧਰ ਪੈਸੇ ਇਕੱਠੀ ਕਰਦੇ, ਰਿਸ਼ਤੇਦਾਰਾਂ ਨੂੰ ਫੋਨ ਕਰੇ, ਉਹ ਜਦੋਂ ਕਹਿੰਦਾ ਹੌਸਪੀਟਲ ਪਹੁੰਚੀ ਹਲੇ ਬਣਿਆ ਕੁਛ ਨਹੀਂ, ਬੜੀ ਦੁਨੀਆਂ ਇਕੱਠੀ ਹੋਈ ਖੜੀ ਹੈ। ਕਹਿੰਦੇ ਓਪਰੇਸ਼ਨ ਸਫਲ ਹੋ ਗਿਆ, ਉਹ ਬੜੀ ਹੈਰਾਨ, ਕਹਿੰਦੇ ਓਪਰੇਸ਼ਨ ਕਿਵੇਂ ਹੋ ਗਿਆ, ਕਹਿੰਦੇ ਪੈਸੇ ਕਿੱਥੋਂ ਆਏ, ਕਹਿੰਦੇ ਅਸ ਜਿਹੜੀ ਸਾਰੀ ਦੁਨੀਆਂ ਦਾ ਉਹਨੇ ਭਲਾ ਕੀਤਾ ਸੀ, ਸਾਰਿਆਂ ਨੇ ਪੈਸੇ ਇਕੱਠੇ ਕਰਕੇ ਦੇ ਤੇ ਹੌਸਪੀਟਲ ਵਾਲਿਆਂ ਨੂੰ। ਫੇਰ ਪਤਾ ਲੱਗਿਆ ਵੀ ਪੁੰਨ ਬੀਜਿਆ ਹੋਇਆ ਕਦੋਂ ਕੰਮ ਆਉਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਜਿਹੜਾ ਛੜੀਆ ਬੰਦਾ ਉਹ ਮਨ ਚ ਈਰਖਾ ਰੱਖ ਕੇ ਦੂਜੇ ਦਾ ਨੁਕਸਾਨ ਹੀ ਕਰੀ ਜਾਂਦਾ, ਭੈੜਾ ਹੀ ਸੋਚੀ ਜਾਂਦਾ ਅਤੇ ਮੋਹ ਕਰਕੇ ਵਿਉਹ ਰੂਪ ਮਾਇਆ ਦੇ ਲਾਭ ਵਾਸਤੇ ਜਗਤ ਦੇ ਜੀਵਾਂ ਨੂੰ ਗਿਆਨ ਦਿੰਦਾ, ਉਹ ਬਈ ਮਾਇਆ ਝੂਠੀ ਆ, ਤਿਆਗ ਕਰ ਦਿਓ, ਜੇਬਾਂ ਚੋਂ ਕੱਢ ਦਿਓ, ਮੈਨੂੰ ਦੇ ਦਿਓ, ਬਈ ਤੁਹਾਡੇ ਜੇਬ ਚ ਇਹਨੇ ਡੰਗ ਮਾਰ ਦੇਣਾ, ਇਹ ਸਪਣੀ ਹੈ, ਮੇਰੀ ਜੇਬ ਵੱਡੀ ਆ, ਇਹ ਮੇਰੀ ਜੇਬ ਚ ਨਹੀਂ ਕੁਛ ਕਹਿੰਦੀ। ਦੂਜਿਆਂ ਨੂੰ ਗਿਆਨ ਦੇ ਕੇ ਠੱਗੀ ਮਾਰਨੀ ਅਗਲੇ ਨਾਲ। ਇਤ ਕਮਾਣੈ ਸਦਾ ਦੁੱਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਇਸ ਤਰ੍ਹਾਂ ਦੇ ਕਰਮ ਕਮਾਉਣ ਕਰਕੇ ਉਹ ਰੋਜ਼ ਹੀ ਦੁੱਖ ਪਾਉਂਦਾ, ਮੁੜ ਮੁੜ ਕੇ ਜਨਮ ਮਰਨ ਚ ਆਉਂਦਾ, ਕਿਉਂ ਪਰਮੇਸ਼ਰ ਨਾਲ ਸਿੱਧਾ ਹੀ ਧੋਖਾ। ਜਿਹੜਾ ਧੋਖਾ ਆਪਾਂ ਸਮਝਦੇ ਮੈਂ ਦੁਨੀਆਂ ਨਾਲ ਕੀਤਾ, ਲੋਕਾਂ ਨਾਲ ਠੱਗੀ ਠੋਰੀ, ਇਹ ਰੱਬ ਨਾਲ ਹੀ ਹੈ, ਪਰਮਾਤਮਾ ਚੰਗਾ ਨਹੀਂ ਸਮਝਦੇ। ਸਹਿਸਾ ਮੂਲ ਨਾ ਚੁੱਕਈ ਵਿੱਚ ਵਿਸ਼ਟਾ ਪਚੈ ਪਚਾਏ। ਉਹਨਾਂ ਦਾ ਸੰਸਾ ਹੁੰਦਾ, ਮੂਲ ਹੁੰਦਾ, ਕਦਾਚਿਤ ਉੱਕਾ ਹੀ ਦੂਰ ਨਹੀਂ ਹੁੰਦਾ, ਉਹ ਵਿਸ਼ਿਆਂ ਰੂਪੀ ਵਿਸ਼ਟਾ ਹੁੰਦੀ, ਗੰਦਗੀ ਦੇ ਵਿੱਚ ਆਪ ਪਚੈ ਖਰਾਬ ਹੁੰਦੇ, ਹੋਰਨਾਂ ਨੂੰ ਪਚਾਏ ਖਰਾਬ ਕਰਦੇ ਨੇ। ਇਹ ਜਿਹੜਾ ਵਿਸ਼ਟਾ ਅੱਖਰ ਹੈ ਵਰਤਦੇ ਆ, ਇਹ ਆਪਾਂ ਗੰਦਗੀ ਤਾਂ ਕਹਿੰਦੇ, ਇਹ ਇੱਕ ਵਾਰੀ ਮੈਂ ਇਹਦਾ ਅਰਥ ਕਰ ਦਿੰਦਾ, ਫਿਰ ਵਾਰ ਵਾਰ ਨਹੀਂ ਜਿਹੜਾ। ਸੋ ਬੰਦੇ ਗੰਦਗੀ ਕਰਦੇ ਨੇ ਸਵੇਰੇ ਉੱਠ ਕੇ, ਉਹਨੂੰ ਕਹਿੰਦੇ ਨੇ ਵਿਸ਼ਟਾ। ਇਸ ਕਰਕੇ ਇਹਨੂੰ ਗੰਦਗੀ ਅੱਖਰ ਹੀ ਕਹਿ ਛੱਡੀਦਾ। ਕਹਿੰਦੇ ਗੰਦਗੀ ਵਿੱਚ ਆਪ ਪਚਾ ਖਰਾਬ ਹੁੰਦੇ ਤੇ ਹੋਰਨਾਂ ਨੂੰ ਵੀ ਖਰਾਬ ਕਰਦੇ ਨੇ, ਉਹਨੂੰ ਗੰਦਗੀ ਦਾ ਕੀੜਾ ਬਣਾ ਦਿੰਦਾ ਪਰਮੇਸ਼ਰ। ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ ਤਿਸ ਗੁਰ ਕੀ ਸਿੱਖ ਸੁਣਾਏ। ਮੇਰਾ ਸਵਾਮੀ ਪਰਮਾਤਮਾ ਜਿਸ ਉੱਤੇ ਕਿਰਪਾ ਕਰਦਾ ਹੈ ਉਹਨੂੰ ਗੁਰੂ ਦੀ ਸਿੱਖਿਆ ਸੁਣਾਉਂਦਾ। ਮਾਲਕ ਦੀ ਇਹ ਬਸ ਵੱਡੀ ਮਿਹਰਬਾਨੀ ਹੈ ਵੀ ਆਪਾਂ ਨੂੰ ਜਿਹੜੇ ਸਿੱਖਾਂ ਦੇ ਘਰ ਜਨਮ ਦੇਤਾ, ਗੁਰੂ ਘਰ 'ਚ ਲੈ ਆਉਂਦਾ, ਬਾਣੀ ਸੁਣਾਤੀ, ਕਥਾ ਕੀਰਤਨ ਦੁਆਰਾ ਉਪਦੇਸ਼ ਦਿੱਤਾ। ਇਹ ਕਿਤੇ ਛੋਟੀ ਜਿਹੀ ਕਿਰਪਾ ਨਹੀਂ ਹੈ, ਬਹੁਤ ਵੱਡੀ ਬਖਸ਼ਿਸ਼ ਹੈ। ਹਰ ਨਾਮ ਤੇ ਆਵੈ, ਹਰ ਨਾਮੋ ਗਾਵੈ, ਹਰ ਨਾਮੋ ਅੰਤ ਛਡਾਏ। ਉਹ ਫਿਰ ਹਰੀ ਨਾਮ ਨੂੰ ਧਿਆਉਂਦਾ, ਹਰੀ ਨਾਮ ਨੂੰ ਗਾਉਂਦਾ ਤੇ ਹਰੀ ਨਾਮ ਉਹਨੂੰ ਅੰਤ ਵੇਲੇ ਦੁੱਖਾਂ ਤੋਂ ਛੁਡਾ ਲੈਂਦਾ। ਨਾਮ ਜਪੇ ਦਾ ਇਹ ਫਾਇਦਾ ਹੁੰਦਾ ਕਿ ਅੰਤ ਨੂੰ ਨਾਮ ਛੁਡਾ ਲੈਂਦਾ ਆਪਾਂ ਨੂੰ। ਪੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਹੁਕਮ ਮਨਾਇਆ ਹੈ ਨਾ, ਇਹ ਵੀ ਉਹਦੀ ਕਿਰਪਾ ਹੀ ਵੀ ਹੁਕਮ ਮਨਵਾ ਲੈਂਦਾ, ਆਪ ਹੁਕਮ ਅੰਦਰ ਤੋੜਦਾ। ਉਹ ਜੀਵ ਜਿਹੜੇ ਨਾ ਸੰਸਾਰ ਚ ਪੂਰੇ ਪੁਰਖ ਉਹੀ ਗਿਣੇ ਜਾਂਦੇ ਨੇ। ਸ਼ੁਕਰ ਆ ਹੁਕਮ ਮਨਵਾ ਤਾਂ ਲਿਆ ਉਹਨੇ, ਹੁਕਮ ਮੰਨਣਾ ਵੀ ਔਖਾ ਨਾ। ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ, ਉਹ ਪੂਰੇ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਸਾਹਿਬ ਹੁੰਦਾ ਪਰਮਾਤਮਾ ਨੂੰ ਸਿਮਰਦੇ ਨੇ। ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ, ਜੋ ਸੱਚੇ ਗੁਰਾਂ ਦੇ ਸ਼ਬਦ ਵਿੱਚ ਪਿਆਰ ਕਰਨਾ, ਇਹੋ ਹਰੀ ਦੀ ਸੇਵਾ ਤੇ ਚਾਕਰੀ ਨੌਕਰੀ ਸਭ ਇਹੀ ਆ ਬਸ। ਸੱਚੇ ਸ਼ਬਦ ਦਾ ਸਤਿਕਾਰ ਕਰਨਾ ਤੇ ਪਿਆਰ ਕਰਨਾ, ਜਿਨ੍ਹਾਂ ਨੇ ਸੱਚੇ ਗੁਰਾਂ ਦੇ ਸ਼ਬਦ ਵਿੱਚ ਪਿਆਰ ਕੀਤਾ ਉਹਨਾਂ ਨੇ ਚਾਅ ਨਾਲ ਹਰੀ ਦੀ ਸੇਵਾ ਕੀਤੀ ਹੈ। ਗੁਰਬਾਣੀ ਦਾ ਅਦਬ ਜਿਹੜਾ ਨਾ ਵੱਡਾ ਹੁੰਦਾ, ਅਦਬ ਬਹੁਤ ਕਰੋ ਬਾਣੀ ਦਾ, ਸਤਿਗੁਰੂ ਅੱਗੇ ਬੇਨਤੀ ਕਰੋ ਅਸੀਂ ਅਦਬ ਕਰ ਸਕੀਏ ਬਾਣੀ ਦਾ, ਮਿਹਰ ਭਰਿਆ ਹੱਥ ਰੱਖੋ। ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ, ਉਹਨਾਂ ਨੇ ਹਰੀ ਦਾ ਮਹਿਲ ਹੁੰਦਾ ਸਰੂਪ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਹਿਰਦੇ ਚੋਂ ਹਉਮੈ ਮਾਰੀ ਹੈ। ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਔਰ ਤਾਰੇ। ਮਹਾਰਾਜ ਕਥਨ ਕਰਦੇ ਨੇ ਉਹ ਗੁਰਮੁਖ ਵਾਹਿਗੁਰੂ ਨਾਲ ਜੁੜ ਮਿਲ ਰਹੇ ਨੇ, ਇੱਕ ਮਿੱਕ ਹੋਏ ਨੇ, ਜਿਨ੍ਹਾਂ ਨੇ ਹਰੀ ਨਾਮ ਦਾ ਜਿਹੜਾ ਜਪਣਾ ਨਾ ਹਿਰਦੇ ਦੇ ਅੰਦਰ ਧਾਰ ਲਿਆ, ਵਸਾ ਲਿਆ ਹੈ ਵੀ ਮੈਂ ਇਹੀ ਕੰਮ ਕਰਨਾ, ਇਹ ਬਹੁਤ ਵੱਡਾ ਕੰਮ ਹੈ। ਸਲੋਕ ਮਹੱਲਾ ਤੀਜਾ, ਗੁਰਮੁਖ ਧਿਆਨ ਸਹਿਜ ਤੁਨੀ ਉਪਜੈ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਚਿੱਤ ਨੂੰ ਜੋੜਿਆ ਲਾਇਆ ਹੈ ਨਾ, ਉਹਨਾਂ ਨੂੰ ਮੁਖੀ ਗੁਰਾਂ ਦੇ ਧਿਆਨ ਕਰਕੇ ਨਾ ਸਹਿਜ ਧੁਨ ਸ਼ਾਂਤੀਦਾਇਕ ਬਾਣੀ ਉਤਪੰਨ ਹੋਈ ਆ ਉਹਨਾਂ ਦੇ ਅੰਦਰ, ਅੰਦਰ ਵਾਜੇ ਅਨਹਦ ਤੂਰੇ ਹੋ ਗਏ ਉਹਨਾਂ ਦੇ। ਗੁਰਮੁਖ ਅੰਨ ਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਰਾਤ ਦਿਨ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਅਤੇ ਹਰੀ ਨਾਮ ਦਾ ਸਿਮਰਨ ਮਨ ਦੇ ਵਿੱਚ ਉਹਨਾਂ ਦੇ ਚੰਗਾ ਲੱਗਿਆ ਭਾ ਗਿਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ, ਗੁਰਮੁਖ ਹਰ ਸਹਿਜ ਰੰਗ ਲਾਇਆ। ਗੁਰਮੁਖਾਂ ਨੇ ਹਰੀ ਨੂੰ ਵੇਖਿਆ ਹੈ, ਗੁਰਮੁਖਾਂ ਨੇ ਹਰੀ ਨਾਮ ਨੂੰ ਫਿਰ ਕਹਿੰਦੇ ਇਸ ਪ੍ਰਕਾਰ ਬੋਲਿਆ ਹੈ, ਗੁਰਮੁਖਾਂ ਨੇ ਸੁਭਾਵਕ ਹੀ ਹਰੀ ਵਿੱਚ ਕਹਿੰਦੇ ਰੰਗ ਕੀਤਾ। ਰੰਗ ਹੁੰਦਾ ਪ੍ਰੇਮ ਜਾਂ ਆਨੰਦ, ਪਰ ਇੱਥੇ ਪ੍ਰੇਮ ਦਾ ਵਾਚਕ ਹੈ, ਪ੍ਰੇਮ ਲਾਇਆ ਹੋਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਚੁਕਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਫਰਮਾਉਂਦੇ ਨੇ ਵੀ ਗੁਰਮੁਖਾਂ ਨੇ ਗੁਰਾਂ ਦੁਆਰੇ ਗਿਆਨ ਦੇ ਪ੍ਰਾਪਤ ਹੋਣ ਕਰਕੇ ਤਿਮਰ ਹੁੰਦਾ ਬਹੁਤਾ ਜ਼ਿਆਦੇ ਅਗਿਆਨ ਦਾ ਹਨੇਰਾ, ਤਿਮਰ ਅੰਧੇਰ। ਕਿਤੇ ਕਿਤੇ ਅੱਖਰ ਬਾਣੀ ਚ ਦੋ ਲਿਖਿਆ ਉਹਨੇ ਇਕੱਠੇ, ਤਿਮਰ ਅੰਧੇਰ। ਇੱਕ ਤਾਂ ਹੁੰਦਾ ਵੀ ਹਨੇਰਾ ਹੋ ਗਿਆ, ਚੱਲ ਲਾਈਟਾਂ ਜਲ ਪਈਆਂ, ਮਾੜਾ ਮੋਟਾ ਚਾਨਣ ਸੜਕਾਂ ਤੇ ਵੀ ਚੰਦ ਚਾਨਣੀ ਹੈ। ਇੱਕ ਹੁੰਦਾ ਤਿਮਰ, ਜੰਗਲ ਵਿੱਚ ਵੀ ਚਲੇ ਜਾਓ ਨਾ ਤਾਂ ਵੀ ਮਾੜਾ ਮੋਟਾ ਜਿਹਾ ਦੀਂਹਦਾ ਹੈ। ਤਿਮਰ ਅੰਧੇਰ ਕਿੱਥੇ ਹੁੰਦਾ, ਜਿਵੇਂ ਥੱਲੇ ਬੇਸਮੈਂਟ ਦੇ ਵਿੱਚ ਚਾਰੇ ਪਾਸਿਓਂ ਕਿਤੋਂ ਕੋਈ ਚਾਨਣ ਆਉਂਦਾ ਹੋਵੇ, ਇੰਨਾ ਘੁੱਪ ਹਨੇਰਾ ਕਿ ਦਿਖੇ ਹੀ ਨਾ, ਹੱਥ ਨੂੰ ਨਾ ਦੇਖ ਸਕੀਏ, ਇੰਨਾ ਭੈੜਾ ਹਨੇਰਾ ਹੁੰਦਾ ਉਹ। ਮਹਾਰਾਜ ਕਹਿੰਦੇ ਇੱਥੇ ਤਿਮਰ ਹੁੰਦਾ ਬਹੁਲਤਾ ਕਰਕੇ, ਅਗਿਆਨ ਰੂਪ ਹਨੇਰੇ ਨੂੰ ਦੂਰ ਕੀਤਾ ਮਹਾਰਾਜ ਨੇ। ਜਿਵੇਂ ਸੂਰਜ ਕਰਕੇ ਹਨੇਰਾ ਦੂਰ ਹੁੰਦਾ, ਐਵੇਂ ਗਿਆਨ ਕਰਕੇ ਅਗਿਆਨ ਰੂਪ ਹਨੇਰਾ ਦੂਰ ਹੁੰਦਾ। ਜਿਸ ਨੂੰ ਕਰਮ ਹੋਵੇ ਤੁਰ ਪੂਰਾ, ਤਿੰਨ ਗੁਰਮੁਖ ਹਰ ਨਾਮ ਤੇ ਆਇਆ। ਜਿਹਨੂੰ ਧੁਰੋਂ ਹੀ ਧੁਰ ਰੂਪ ਪਰਮੇਸ਼ਰ ਦਾ ਪੂਰਾ ਕਰਮ ਹੁੰਦਾ ਬਖਸ਼ਿਸ਼, ਅਨੁਗ੍ਰਹਿ ਹੁੰਦਾ, ਬਖਸ਼ਿਸ਼ ਹੁੰਦੀ ਆ, ਉਸ ਗੁਰਮੁਖ ਨੇ ਗੁਰਾਂ ਦੁਆਰੇ ਹਰੀ ਨਾਮ ਨੂੰ ਧਿਆਇਆ ਦਿਲ ਦੀ ਭਾਵਨਾ ਨਾਲ। ਮਹੱਲਾ ਤੀਜਾ, ਸਤਿਗੁਰ ਜਿਨ੍ਹਾਂ ਨਾ ਸੇਵਿਓ ਸਭ ਨਾ ਲੱਗੋ ਪਿਆਰ। ਹੁਣ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਨਹੀਂ ਤੇ ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਦਾ ਪਿਆਰ ਹੀ ਨਹੀਂ ਲੱਗਿਆ, ਸੇਵਾ ਕਿਹੜੀ ਕਰਨੀ? ਚੱਲ ਕਥਾ ਸੁਣੀ ਲਓ, ਕਰਨੀ ਤਾਂ ਹੈ ਨਹੀਂ, ਕੀਰਤਨ ਸੁਣੀ ਲਓ, ਇਹ ਵੀ ਤਾਂ ਸੇਵਾ ਹੀ ਆ। ਜਿਹੜਾ ਬਹਿ ਕੇ ਸਿਮਰਨ ਕਰਨਾ ਸੰਗਤ ਵਿੱਚ, ਇਹ ਵੀ ਤਾਂ ਸੇਵਾ ਹੀ ਆ ਗੁਰੂ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਸਿਮਰਨ ਕਰੀ ਜਾਓ, ਸਹਿਜੇ ਨਾਮ ਨਾ ਧਿਆਇਆ ਕਿ ਧਿਆਇਆ ਸੰਸਾਰ। ਜਿਹਨੇ ਸੁਭਾਵਕ ਹੁੰਦਾ ਸਹਿਜੇ ਹੀ ਸ਼ਾਂਤ ਸਰੂਪ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਦਿਲ ਦੀ ਭਾਵਨਾ ਨਾਲ ਨਹੀਂ ਧਿਆਇਆ, ਉਹ ਸੰਸਾਰ ਚ ਕਾਹਦੇ ਲਈ ਜੰਮਿਆ, ਆ ਕੇ ਕਿਉਂ ਆਇਆ ਬਈ? ਕਹਿੰਦੇ ਤੂੰ ਜਿਨ ਹਰ ਹਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਫਿਰ ਜੂਨੀ ਪਾਈ ਐ ਵਿਸ਼ਟਾ ਸਦਾ ਖੁਆਰ। ਉਹ ਮੁੜ ਕੇ ਜੂਨੀਆਂ ਚ ਪਾਈਦਾ ਤੇ ਸਦਾ ਹੀ ਗੰਦਗੀ ਚ ਖੁਆਰ ਹੀ ਹੁੰਦਾ ਰਹਿੰਦਾ। ਉਹ ਕੂੜੈ ਲਾਲਚ ਲੱਗਿਆ ਨਾ ਉਰ ਵਾਰ ਨਾ ਪਾਰ। ਝੂਠੇ ਪਦਾਰਥਾਂ ਦੇ ਲਾਲਚ ਲੱਗਣ ਕਰਕੇ ਨਾ ਇਹ ਲੋਕ ਨਾ ਹੀ ਪਾਰ ਹੁੰਦਾ, ਪਰਲੋਕ ਸਮਰਦਾ ਦਾ ਕੁਛ ਵੀ ਨਹੀਂ ਬਣਦਾ। ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ। 513 ਅੰਗ ਤੇ ਫਰਮਾਉਂਦੇ ਨੇ ਮਹਾਰਾਜ ਜੀ, ਉਹ ਗੁਰਮੁਖ ਦੁੱਖਾਂ ਤੋਂ ਉਭਰੇ ਹੁੰਦਾ ਬਚ ਗਏ ਨੇ, ਸੰਸਾਰ ਤੋਂ ਤਰੇ ਨੇ, ਜਿਨ੍ਹਾਂ ਨੂੰ ਕਰਤਾਰ ਨੇ ਆਪਣੇ ਨਾਲ ਮਿਲਾ ਲਿਆ ਹੈ ਪੰਜਾਂ ਪਿਆਰਿਆਂ ਦੇ ਰਾਹੀਂ। ਪੌੜੀ ਭਗਤ ਸੱਚੇ ਦਰਸੋਂ ਹੁੰਦੇ ਸੱਚੇ ਸ਼ਬਦ ਰਹਾਏ। ਉਹ ਭਗਤ ਸੱਚੇ ਦਰਬਾਰ ਵਿੱਚ ਸ਼ੋਭਦੇ ਨੇ ਜੋ ਸੱਚੇ ਗੁਰਾਂ ਦੇ ਸ਼ਬਦ ਹੁੰਦਾ ਹੁਕਮ ਦੇ ਵਿੱਚ ਰਹਾਏ ਹੁੰਦੇ ਰਹਿੰਦੇ ਨੇ। ਜੋ ਸੱਚਾ ਸ਼ਬਦ ਰਹਾਏ ਭਾਵ ਬੀਜਦੇ ਨੇ, ਰਹਾਉਣ ਦਾ ਮਤਲਬ ਹਰ ਕੀ ਪ੍ਰੀਤ ਦਿਨ ਉਪਜੀ ਹਰ ਪ੍ਰੇਮ ਕਸਾਏ। ਉਹਨਾਂ ਦੇ ਅੰਦਰ ਹਰੀ ਦੀ ਪ੍ਰੀਤੀ ਐਸੀ ਪੈਦਾ ਹੋਈ ਹੈ ਮਾਨੋ ਭਈ ਹਰੀ ਨੇ ਉਹਨਾਂ ਨਾਲ ਪ੍ਰੇਮ ਨਾਲ ਕਸਾਏ ਹੁੰਦਾ ਖਿੱਚ ਲਿਆ ਹੈ, ਕਿ ਉਹਨਾਂ ਨੇ ਹਰੀ ਨੂੰ ਹੀ ਖਿੱਚ ਲਿਆ, ਹਰੀ ਨੇ ਉਹਨਾਂ ਨੂੰ ਖਿੱਚ ਲਿਆ, ਹੁਣ ਆ ਜਾਓ ਬਈ ਇਹ ਮੇਰੇ ਹੀ ਹੈ। ਹਰ ਰੰਗ ਰਹਿ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ। ਉਹ ਸਦਾ ਹੀ ਕਹਿੰਦੇ ਫਿਰ ਸਦੀਵ ਕਾਲ ਹੀ ਹਰੀ ਦੇ ਰੰਗ ਹੁੰਦਾ, ਪ੍ਰੇਮ ਵਿੱਚ ਰੱਤੇ ਹੋਣ ਕਰਕੇ ਰੰਗ ਚ ਹੀ ਮਸਤ ਰਹਿੰਦੇ ਨੇ, ਆਨੰਦ ਚ ਹੀ ਰਹਿੰਦੇ ਆ, ਤੇ ਰਸਨਾ ਦੇ ਨਾਲ ਫਿਰ ਹਰੀ ਰਸ ਨੂੰ ਪਿਆਏ ਹੁੰਦਾ, ਪੀਂਦੇ ਨੇ, ਦੂਜੇ ਨੂੰ ਪਿਆਉਂਦੇ ਨੇ, ਜਪਾਉਂਦੇ ਨੇ, ਜਪਦੇ ਨੇ। ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ। ਉਹਨਾਂ ਗੁਰਮੁਖਾਂ ਦਾ ਮਨੁੱਖਾ ਜਨਮ ਸਫਲਾ ਹੋਇਆ ਜਿਨ੍ਹਾਂ ਨੇ ਹਿਰਦੇ ਵਿੱਚ ਹਰੀ ਜੀ ਨੂੰ ਵਸਾਉਣਾ ਜਾਣਿਆ ਹੈ। ਬਾਜ ਗੁਰੂ ਫਿਰੈ ਬਿੱਲ ਲਾਂਦੀ ਦੂਜਾ ਭਾਏ ਖਵਾਏ। ਸਾਰੀ ਦੁਨੀਆਂ ਦਵੈਸ਼ ਭਾਵ ਵਿੱਚ ਖਵਾਏ ਤੋਂ ਭਾਵ ਭੁੱਲੀ ਹੋਈ ਆ, ਗੁਰਾਂ ਤੋਂ ਬਿਨਾਂ ਦੁਨੀਆਂ ਵਿਰਲਾਪ ਹੀ ਕਰਦੀ ਫਿਰਦੀ ਆ। ਘਰਾਂ ਚ ਲੋਕੀ ਇੰਨੇ ਦੁਖੀ ਬੈਠੇ ਆ, ਮੈਂ ਦੁਖੀ ਆਏ ਮੈਂ ਦੁਖੀ ਆ, ਕਿਹੜਾ ਨੀ ਦੁਖੀ ਬੈਠਾ, ਸਾਰੇ ਹੀ ਦੁਖੀ ਬੈਠੇ ਨੇ। ਕਿਉਂ? ਉਹ ਇੰਨਾ ਤਾਂ ਜ਼ੋਰ ਲੱਗਣਾ ਵੀ ਨਹੀਂ ਸੀ ਭਗਤੀ ਤੇ ਜਿੰਨਾ ਤੁਸੀਂ ਨਿਆਣਿਆਂ ਨੂੰ ਜ਼ੋਰ ਲਾਈ ਜਾਂਦੇ ਹੋ, ਇਹ ਨੀ ਸੁਧਰ ਦੇਹਾ ਆ, ਉਹ ਕੰਮ ਨਹੀਂ ਬਣਦਾ। ਸੌ ਕੰਮ ਕਰਨਾ ਜਿਹੜਾ ਉਹ ਠੀਕ ਹੈ ਜੀ, ਇੱਕ ਕੰਮ ਕਰਨਾ, ਸੌ ਕੰਮ ਕਰਕੇ ਵੀ ਸਭ ਤੋਂ ਕੋਈ ਠੀਕ ਨਹੀਂ ਹੁੰਦਾ, ਤੇ ਇੱਧਰ ਇੱਕ ਕੰਮ ਕਰ ਲਓ, ਸੌ ਹਜ਼ਾਰ ਕੰਮ ਲੱਖ ਕੰਮ ਆਪੇ ਠੀਕ ਹੋ ਜਾਂਦਾ, ਨਾਮ ਸਾਰੇ ਕੰਮ ਠੀਕ ਕਰ ਦਿੰਦਾ। ਬਾਕੀ ਜੇ ਕਹੋ ਵੀ ਮੈਂ ਕਰ ਲੂੰ ਫਿਰ ਕੁਛ ਵੀ ਨਹੀਂ ਹੁੰਦਾ। ਸਲੋਕ ਮਹੱਲਾ ਤੀਜਾ। ਕਲਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਜਿਨ੍ਹਾਂ ਭਗਤਾਂ ਨੇ ਕਲਯੁਗ ਦੇ ਵਿੱਚ ਨਾਮ ਰੂਪ ਖਜ਼ਾਨੇ ਨੂੰ ਖੱਟਿਆ, ਉਹਨਾਂ ਨੇ ਹਰੀ ਰੂਪ ਉੱਤਮ ਪਦ ਦੀ ਪ੍ਰਾਪਤੀ ਕੀਤੀ ਹੈ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਆਂਦਿਨ ਨਾਮ ਧਿਆਇਆ। ਸਤਿਗੁਰ ਦੀ ਸੇਵਾ ਕਰਕੇ ਹਰੀ ਨਾਮ ਨੂੰ ਮਨ ਦੇ ਵਿੱਚ ਵਸਾਇਆ, ਚੰਗੀ ਤਰ੍ਹਾਂ ਦ੍ਰਿੜ ਕਰ ਲਿਆ, ਵਸਾਇਆ ਹੈ। ਨਾਮ ਵਸਾਉਣਾ ਹੀ ਔਖਾ ਹੈ, ਬਸ ਜਿੱਦਣ ਵਸ ਗਿਆ ਨਾ ਤੁਸੀਂ ਆਪ ਦੇਖੋਗੇ ਹੋ ਕੀ ਗਿਆ। ਇੰਨਾ ਤਾਂ ਮੈਂ ਸੋਚਿਆ ਵੀ ਨਹੀਂ ਸੀ ਵੀ ਐਂ ਹੋ ਜੂਗਾ ਇਹ। ਅਤੇ ਰਾਤ ਦਿਨ ਵਾਹਿਗੁਰੂ ਨਾਮ ਨੂੰ ਉਹਨਾਂ ਨੇ ਧਿਆਇਆ ਹੈ। ਵਿੱਚੇ ਗ੍ਰਹਿ ਗੁਰ ਬਚਨੇ ਉਦਾਸੀ ਹਉ ਮੈਂ ਮੋਹ ਜਲਾਇਆ। ਹੁਣ ਜਿਨ੍ਹਾਂ ਨੇ ਗੁਰੂ ਉਪਦੇਸ਼ ਨਾਲ ਫਿਰ ਹੰਗਤਾ ਮਮਤਾ ਤੇ ਮੋਹ ਨੂੰ ਸਾੜਿਆ, ਉਹ ਗ੍ਰਸਤ ਵਿੱਚ ਰਹਿੰਦਾ ਹੋਇਆ ਹੀ ਉਦਾਸੀਨ ਹੈ। ਆਪ ਤਰਿਆ ਕੁਲ ਜਗਤ ਤਰਾਇਆ ਧਨ ਜਿਣੇ ਦੀ ਮਾਇਆ। ਉਹ ਸੰਸਾਰ ਸਮੁੰਦਰ ਤੋਂ ਆਪ ਤਾਂ ਤਰਿਆ ਹੀ ਤੇ ਆਪਣੀ ਕੁਲ ਨੂੰ ਵੀ ਤਾਰ ਲਿਆ, ਉਹਦੇ ਜੰਮਣ ਵਾਲੀ ਮਾਤਾ ਵੀ ਧਨ ਹੈ ਪਾਈ। ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ। ਇਸ ਤਰ੍ਹਾਂ ਦੇ ਸਤਿਗੁਰਾਂ ਨੂੰ ਉਹ ਜੀਵ ਜਿਹੜਾ ਨਾ ਪ੍ਰਾਪਤ ਕਰਦਾ, ਜਿਹਦੇ ਮੱਥੇ ਉੱਤੇ ਧੁਰੋਂ ਹੀ ਵਾਹਿਗੁਰੂ ਨੇ ਚੰਗਾ ਲੇਖ ਲਿਖ ਕੇ ਪਾ ਦਿੱਤਾ ਹੈ। ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਭਰਮ ਭੁੱਲਾ ਮਾਰਗ ਪਾਇਆ। ਗੁਰ ਆਪਣੇ ਵਿੱਟੋਂ ਨਹੀਂ ਕਰਨਾ, ਆੜੇ ਨੂੰ ਕਰਨਾ ਵੀ ਆ ਆਪਣੇ ਵਿੱਟੋਂ। ਮਹਾਰਾਜ ਕਥਨ ਕਰਦੇ ਨੇ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਵਾਂ, ਜਿਨ੍ਹਾਂ ਗੁਰਾਂ ਨੇ ਭਰਮ ਵਿੱਚ ਭੁੱਲੇ ਹੋਏ ਮੇਰੇ ਮਨ ਨੂੰ ਸਿੱਧੇ ਰਸਤੇ ਪਾ ਤਾ, ਮੈਂ ਤਾਂ ਭੁਲੇਖੇ ਵੀ ਜੀ ਮਾਰੇ ਗਏ ਸੀ। ਅੱਜ ਜਦੋਂ ਕਈ ਕਥਾ ਸੁਣਦੇ ਆ ਉਹ ਕਹਿੰਦੇ ਅਸੀਂ ਤਾਂ ਭੁਲੇਖੇ ਜੀ ਰਹਿ ਗਏ, ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ, ਇਹਨੇ ਦੱਸੀਆਂ ਹੀ ਨਹੀਂ। ਅਗਲਾ ਕਿਉਂ ਦੱਸੂ, ਅਗਲੇ ਦਾ ਤੋਰੀ ਫੁਲਕਾ ਵਧੀਆ ਚੱਲਦਾ, ਅਗਲਾ ਕਹਿੰਦਾ ਮੂਰਖ ਬਣਾ ਕੇ ਰੱਖੋ ਇਹਨਾਂ ਨੂੰ। ਦੇਣਾ ਸੀ ਗਿਆਨ ਦੇ ਤਾ ਅਗਿਆਨ, ਗਲਤ ਪਾਸੇ ਹੀ ਤੋਰੀ ਜਾਂਦੇ ਲੋਕ, ਕਹਿੰਦੇ ਜੇ ਇਹਨੂੰ ਸੋਝੀ ਪੈ ਗਈ ਇਹ ਤਾਂ ਮੇਤੋਂ ਨਾ ਕਿਤੇ ਉੱਚਾ ਹੋ ਜੇ। ਮਹੱਲਾ ਤੀਜਾ, ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉਂ ਦੇਖ ਦੀਪਕ ਪਤੰਗ ਪਚਾਇਆ। ਤਿੰਨ ਗੁਣ ਰੂਪ ਮਾਇਆ ਨੂੰ ਵੇਖ ਕੇ ਭੁੱਲੇ ਹੋਏ ਜੀਵ ਇਉਂ ਦੁਖੀ ਹੋ ਰਹੇ ਜਿਵੇਂ ਪਤੰਗਾ ਦੀਵੇ ਉੱਤੇ ਪਚਾਇਆ ਤੋਂ ਭਾਵ ਦੁਖੀ ਹੁੰਦਾ ਵੇਖੀਦਾ। ਪੰਡਿਤ ਭੁੱਲ ਭੁੱਲ ਮਾਇਆ ਵੇਖੈ ਦਿਖਾ, ਕਿਨੈ ਕਿਉਂ ਆਣ ਚੜਾਇਆ। ਤੇ ਇਸ ਪ੍ਰਕਾਰ ਅੱਗੇ ਬਚਨ ਮਹਾਰਾਜ ਜੀ ਫਰਮਾਉਂਦੇ ਹਨ ਕਿ ਪੰਡਿਤ ਵੀ ਵਾਹਿਗੁਰੂ ਵੱਲੋਂ ਭੁੱਲ ਭੁੱਲ ਕੇ ਮਾਇਆ ਵੱਲ ਵੇਖਦੇ ਨੇ। ਵੇਖੈ ਦਿਖਾ, ਕਿਨੈ ਕਿਹੋ ਆਣ ਚੜਾਇਆ, ਕਥਾ ਕਰਦੇ ਹੋਏ ਵੀ ਵੇਖਦੇ ਨੇ ਕਿ ਅਜੇ ਤੱਕ ਕਿਸੇ ਨੇ ਕੁਝ ਲਿਆ ਕੇ ਚੜਾਇਆ ਜਾਂ ਨਹੀਂ। ਇਸ ਕਰਕੇ ਉਹ ਤਾਂ ਧਿਆਨ ਮਾਇਆ ਚ ਹੁੰਦਾ। ਜੇ ਤਾਂ ਚਾਰ ਪੈਸੇ ਵੱਧ ਆ ਗਏ ਫਿਰ ਤਾਂ ਚੰਗੀ ਵਧੀਆ ਹੋਰ ਪ੍ਰਮਾਣ ਸੁਣਾ ਤੇ, ਜੇ ਦੇਖਿਆ ਵੀ ਕੋਈ ਧਰਦਾ ਹੀ ਕੁਛ ਨਹੀਂ ਫਿਰ ਹੋਰ ਹੀ ਪਾਸੇ ਚੱਲ ਪੈਂਦਾ। ਇਸੇ ਤਰ੍ਹਾਂ ਮਹਾਂਪੁਰਖ ਵੀ ਹੱਸਦੇ ਹੁੰਦੇ ਸੀ, ਕਹਿੰਦੇ ਰਾਗੀਆਂ ਨੂੰ, ਕਹਿੰਦੇ ਕਿਉਂ ਬਈ ਅੱਜ ਤਾਂ ਬੜਾ ਢਿੱਲੇ ਜੇ ਬੋਲਦੇ ਸੀ, ਇੱਥੇ ਬਾਹਾਂ ਘੱਟ ਆ। ਕਹਿੰਦੇ ਜਿੱਥੇ ਚਾਰ ਪੈਸੇ ਵੱਧ ਆ ਜਾਂਦੇ ਉੱਥੇ ਟਾਰਾਂ ਬੜੀਆਂ ਮਾਰਦੇ, ਫਿਰ ਜੁੜਿਆ ਹੋਣ ਕਰਕੇ ਤਾਹਾਂ ਠਾਹਾਂ ਹੋਈ ਜਾਂਦਾ ਮਨ। ਦੂਜਾ ਪਾਏ ਪੜ੍ਹੈ ਨਿਤ ਵਿਖਿਆ, ਨਾਭੋ ਦਏ ਖੁਆਇਆ। ਇਹ ਦਵੈਤ ਭਾਉ ਚ ਲੱਗੇ ਹੋਏ ਕਹਿੰਦੇ ਰੋਜ਼ ਹੀ ਵਿਖਿਆ ਹੁੰਦੀ ਮਾਇਆ ਲਈ ਪੜ੍ਹਦੇ ਨੇ। ਇਹਨਾਂ ਨੂੰ ਜੋ ਪ੍ਰੇਰਕ ਪਰਮਾਤਮਾ ਨੇ ਨਾਮ ਵੱਲੋਂ ਖਵਾਇਆ ਭਾਵ ਆਪ ਹੀ ਭੁਲਾਤਾ ਹੈ, ਪਰਮਾਤਮਾ ਨੇ ਆਪ ਹੀ ਇਹਨਾਂ ਜੀਵਾਂ ਸਾਰਿਆਂ ਨੂੰ ਭੁਲਾਇਆ ਹੋਇਆ, ਕਿਉਂਕਿ ਇਹ ਨਾਮ ਵੱਲੋਂ ਭੁੱਲੇ ਹੋਏ ਨੇ। ਇਸ ਤਰ੍ਹਾਂ ਸੋ ਦੁਬਾਰਾ ਆਪਾਂ ਕਰ ਲਈਏ, ਦੂਜੇ ਪਾਏ ਪੜ੍ਹੈ ਨਿਤ ਵਿਖਿਆ, ਨਾਭੋ ਦਈ ਖਵਾਇਆ। ਸੋ ਇਹ ਪਾਠ ਦਈ ਇਸ ਪ੍ਰਕਾਰ ਕਰਨਾ, ਦੱਦਾ ਸੋ ਈੜੀ ਸਿਹਾਰੀ ਈੜੀ ਬਿਹਾਰੀ, ਇਸ ਪ੍ਰਕਾਰ ਦਈ ਖਵਾਇਆ, ਇੱਕ ਦੱਦਾ ਯਈਏ ਨੂੰ ਔਂਕੜ ਦਈਓ, ਪਾਠ ਇਸ ਪ੍ਰਕਾਰ ਸਾਰਾ ਦੇਖਣਾ ਵੀ ਕੀ ਲਿਖਿਆ ਹੋਇਆ, ਧਿਆਨ ਨਹੀਂ ਇਸ ਪ੍ਰਕਾਰ ਤੋੜ ਕੇ ਜਾਣਾ, ਧਿਆਨ ਦੇ ਨਾਲ ਦੇਖਣਾ। ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਹੁਣ ਜੋਗੀ ਜੰਗਮ ਤੇ ਸੰਨਿਆਸੀ ਵੀ ਭੁੱਲੇ ਹੋਏ ਨੇ, ਉਹਨਾਂ ਨੇ ਆਪਣੇ ਮਨ ਦੇ ਅੰਦਰ ਭੇਖ ਦਾ ਹੰਕਾਰ ਤੇ ਧਨ ਦਾ ਬਹੁਤ ਗਰਭ ਵਧਾਇਆ ਹੋਇਆ। ਸਾਧਨ ਭੋਜਨ ਨਾ ਲੈਹੀ ਸਤ ਭਿਖਿਆ, ਮਨ ਹੱਠ ਜਨਮ ਗਵਾਇਆ। ਸੋ ਸਤ ਧਰਮ ਭਿਖਿਆ ਅਨੁਸਾਰ ਜਿਹੜਾ ਸਾਧਨ ਹੈ ਨਾ, ਕੱਪੜਾ ਸਾਧਨ ਹੁੰਦਾ, ਕੱਪੜਾ ਤੇ ਭੋਜਨ ਨਹੀਂ ਲੈਂਦੇ, ਮਨ ਦੇ ਹੱਠ ਕਰਕੇ ਉਹਨਾਂ ਨੇ ਮਨੁੱਖਾ ਜਨਮ ਐਵੇਂ ਗਵਾ ਲਿਆ। ਸ਼ਰਧਾ ਨਾਲ ਦਿੱਤੀ ਹੋਈ ਚੀਜ਼ ਸਤ ਵਚਨ ਕਹਿ ਕੇ ਨਹੀਂ ਲੈਂਦੇ। ਜਤ ਸਤ ਦੇ ਸਹਿਤ ਹੋ ਕੇ ਸਾਧਨ ਭੋਜਨ ਦੀ ਭਿੱਖਿਆ ਨਹੀਂ ਲੈਂਦੇ। ਜੇ ਕੋਈ ਦਿੰਦਾ ਸ਼ਰਧਾ ਨਾਲ, ਕਹਿੰਦੇ ਇਹ ਨਹੀਂ ਲੈਣਾ ਮੈਂ ਤਾਂ ਉਹ ਲੈਣਾ। ਇਸ ਪ੍ਰਕਾਰ ਉਹਨਾਂ ਦੀ ਜਿਹੜੀ ਆ ਨਾ ਅੰਦਰਲੀ ਜ਼ਿਆਦਾ ਹੀ ਲਾਲਸਾ ਵਧੀ ਹੁੰਦੀ ਆ। ਏਤੜਿਆਂ ਵਿੱਚੋਂ ਸੋ ਜਨ ਸਮਧਾ, ਜਿਨ ਗੁਰਮੁਖ ਨਾਮ ਤੇ ਆਇਆ। ਇੰਨਿਆਂ ਵਿੱਚੋਂ ਉਹ ਬੰਦਾ ਸਮਧਾ ਹੁੰਦਾ, ਸਮਝਿਆ ਜਿਸ ਗੁਰਮੁਖ ਨੇ ਗੁਰਾਂ ਦੁਆਰਾ ਨਾਮ ਨੂੰ ਧਿਆਉਣਾ, ਗੁਰਾਂ ਦੇ ਰਾਹੀਂ ਕੀਤਾ ਨਾਮ ਨੂੰ। ਇਹ ਸਮਧਾ ਪਾਠ ਨਹੀਂ ਕਰਨਾ, ਇਹ ਸਮਧਾ ਨਹੀਂ ਹੈ ਇੱਥੇ, ਸਮਧਾ ਸਮਝਿਆ ਮਤਲਬ ਕਿ ਉਹੀ ਅੱਖਰ ਹੈ, ਮਹਾਰਾਜ ਨੇ ਸਮਧਾ ਅੱਖਰ ਵਰਤਿਆ ਇੱਥੇ। ਜਨ ਨਾਨਕ ਕਿਸਨੋ ਆਖਸ ਦਵਾਈਐ, ਜਾਂ ਕਰਤੇ ਸਭ ਕਰਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿਸ ਜੀਵ ਨੂੰ ਕੁਝ ਆਖ ਕੇ ਸੁਣਾਉਣਾ ਕਰੀਏ। ਜਨ ਨਾਨਕ ਕਿਸਨੋ ਆਖ ਸੁਣਾਈ ਹੈ, ਜਾਂ ਕਰਦੇ ਸਭ ਕਰਾਇਆ। ਕੀ ਕਿਸ ਨੂੰ ਆਖ ਕੇ ਸੁਣਾਉਣਾ ਕਰੀਏ, ਜਦ ਕਿ ਸਾਰੇ ਹੀ ਆਪਣੇ ਮਨ ਦਾ ਕਿਰਾਇਆ ਕਰਦੇ ਨੇ, ਮਨ ਮਰਜ਼ੀਆਂ ਦੇ ਨਾਲ ਚੱਲਦੇ ਨੇ, ਫਿਰ ਕਿਸ ਪ੍ਰਕਾਰ ਕਰਾਈਏ ਇਹ ਸਾਰਾ ਕਾਰਜ। ਕਹਿੰਦੇ ਇਹ ਜਮ ਕੀ ਸਿਰ ਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਤੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਪੌੜੀ ਆਰੰਭ ਕਰਨੀ ਸੀ। ਪੌੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਮਾਇਆ ਦੇ ਮੋਹ ਕਰਕੇ ਕਾਮ ਕ੍ਰੋਧ ਤੇ ਹੰਕਾਰ ਵਾਲਾ ਜੀਵ ਪ੍ਰੇਤ ਰੂਪ ਹੈ। ਇਹ ਜਮ ਕੀ ਸਿਰ ਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਇਹ ਕਾਮ ਕ੍ਰੋਧ ਆਦਿਕ ਜਮ ਦੀ ਸਰਕਾਰ ਹੁੰਦਾ ਰਈਅਤ ਹੈ। ਇਸ ਲਈ ਇਹਨਾਂ ਦੇ ਸੰਗੀ ਜਿਹੜੇ ਜੀਵਾਂ ਉੱਤੇ ਜਮਾਂ ਦਾ ਕਰਾਰਾ ਤਕੜਾ ਡੰਡਾ ਹਮੇਸ਼ਾ ਹੀ ਖੜਾ ਰਹਿੰਦਾ ਹੈ। ਮਨਮੁਖ ਜਮ ਮਗ ਪਾਈਅਨ ਜਿਨ ਦੂਜਾ ਭਾਉ ਪਿਆਰਾ। ਉਹ ਮਨਮੁਖ ਪੁਰਸ਼ ਜਿਹੜੇ ਹੁੰਦੇ ਜਮਾਂ ਦੇ ਰਸਤੇ ਤੇ ਪਾਏ ਜਾਂਦੇ, ਜਿਨ੍ਹਾਂ ਨੂੰ ਦਵੈਸ਼ ਭਾਉ ਚ ਪਿਆਰ ਬੜਾ, ਈਰਖਾ ਕਰੀ ਜਾਂਦੇ ਨੇ। ਜਮਪੁਰ ਬੱਧੇ ਮਾਰੀਅਨ ਕੋ ਸੁਣੈ ਨਾ ਪੂਕਾਰਾ। ਉਹ ਜਮਾਂ ਦੀ ਪੂਰੀ ਚ ਬੰਨੇ ਹੋਏ ਚੰਗੀ ਤਰ੍ਹਾਂ ਬੰਨ ਕੇ ਮਾਰ ਕੁੱਟ ਪੈਂਦੀ, ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣਦਾ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ। ਹੁਣ ਜਿਹਨੂੰ ਪਰਮਾਤਮਾ ਕਿਰਪਾ ਕਰਦੇ ਨੇ ਉਹਨੂੰ ਪੂਰਾ ਗੁਰੂ ਮਿਲਦਾ, ਫਿਰ ਉਸ ਗੁਰਮੁਖ ਸਿੱਖ ਦਾ ਇਹ ਜਿਹਾ ਮਹਾਰਾਜ ਕਹਿੰਦੇ ਜਮਦੂਤਾਂ ਤੋਂ ਫਿਰ ਛੁਟਕਾਰਾ ਹੋ ਜਾਂਦਾ। ਸਲੋਕ ਮਹੱਲਾ ਤੀਜਾ। ਹਉ ਮੈਂ ਮਮਤਾ ਮੋਹਣੀ ਮਨਮੁਖਾ ਨੂੰ ਗਈ ਖਾਏ। ਅੰਗਤਾ ਮਮਤਾ ਜੀ ਲੱਗਣੇ ਕਰਕੇ ਮੋਹਣੀ ਜਿਹੜੀ ਮਾਇਆ ਨਾ ਮਨਮੁਖਾਂ ਨੂੰ ਤਾਂ ਖਾ ਹੀ ਗਈ। ਮਾਇਆ ਦੀ ਹੰਗਤਾ ਮਮਤਾ ਜਿਹੜੀ ਆ ਮਨਮੁਖਾਂ ਨੂੰ ਖਾ ਗਈ। ਜੋ ਮੋਹ ਦੂਜੇ ਚਿੱਤ ਲਾਏ ਦੇ ਤਿੰਨਾ ਵਿਆਪ ਰਹੀ ਲਪਟਾਏ। ਜਿਹੜੇ ਜੀਵ ਮੋਹ ਅਤੇ ਦਵੈਸ਼ ਭਾਵ ਨੂੰ ਲਾਉਂਦੇ ਨੇ, ਆਪਣਾ ਉੱਧਰ ਚਿੱਤ ਲਾਉਂਦੇ ਨੇ, ਉਹਨਾਂ ਨੂੰ ਮਾਇਆ ਵਿਆਪ ਕੇ ਲੰਪਟ ਹੋ ਰਹੀ, ਚਿੰਬੜ ਗਈ ਉਹਨਾਂ ਨੂੰ ਚੰਗੀ ਤਰ੍ਹਾਂ, ਕਿਉਂਕਿ ਸ਼ਬਦ ਤੋਂ ਡਰਦੀ ਹੈ। ਜਿਹੜੇ ਸ਼ਬਦ ਤੋਂ ਪਰੇ ਨੇ ਉਹਨਾਂ ਨੂੰ ਤਾਂ ਝੱਟ ਹੀ ਚੱਖ ਜਾਂਦੀ ਉਸੇ ਵਕਤ ਹੀ। ਗੁਰ ਕੈ ਸ਼ਬਦ ਪਰ ਜਾਲੀ ਹੈ ਤਾਂ ਇਹ ਵਿੱਚੋਂ ਜਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਗੁਰਾਂ ਦੇ ਉਪਦੇਸ਼ ਕਰਕੇ ਪਰ ਜਾਲੀ ਹੈ, ਥੋੜਾ ਡੈਸ਼ ਦੇ ਕੇ ਬੋਲਣਾ, ਪਰ ਜਾਲੀਆ ਨਹੀਂ ਕਰਨਾ, ਪਰ ਜਾਲੀ ਹੈ। ਪਰ ਹੁੰਦਾ ਭਰੀ ਪ੍ਰਕਾਰ ਵਿਸ਼ੇਸ਼ ਕਰਕੇ ਚੰਗੀ ਤਰ੍ਹਾਂ ਸਾੜ ਦਈਏ ਤਾਂ ਹਿਰਦੇ ਅੰਦਰੋਂ ਚਲੀ ਜਾਂਦੀ ਹੈ। ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ। ਇਸ ਦੇ ਜਾਣ ਕਰਕੇ ਤਨ ਮਨ ਪਵਿੱਤਰ ਹੁੰਦਾ ਤੇ ਵਾਹਿਗੁਰੂ ਦਾ ਨਾਮ ਮਨ ਵਿੱਚ ਆ ਕੇ ਫਿਰ ਜੀਵ ਦੇ ਪਾਸ ਜਾਂਦਾ ਹੈ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਮਹਾਰਾਜ ਕਥਨ ਕਰਦੇ ਨੇ ਮਾਇਆ ਦੇ ਮਾਰਨ ਦਾ ਸਾਧਨ ਹਰੀ ਨਾਮ ਹੈ ਜੋ ਗੁਰਾਂ ਦੁਆਰੇ ਪਾਇਆ ਜਾਂਦਾ। ਭਾਈ ਮਾਰਨ ਜ਼ਹਿਰ ਨੂੰ ਕਹਿੰਦੇ ਨੇ। ਮਾਇਆ ਦਾ ਮਾਰਨ ਕੀ ਹੈ? ਕਈ ਚੀਜ਼ਾਂ ਮਾਰੀਆਂ ਜਾਂਦੀਆਂ, ਫਲਾਨੀ ਚੀਜ਼ ਫਲਾਣੇ ਨਾਲ ਮਰਦੀ ਹੈ, ਭਾਵੇਂ ਪਾਰਾ ਮਾਰਿਆ ਜਾਂਦਾ, ਉਹ ਹਰੀ ਬੂਟੀ ਨਾਲ ਮਰਦਾ ਪਾਰਾ, ਦੂਜਾ ਹੋਰ ਕਿਸੇ ਬੂਟੀ ਨਾਲ ਮਰਦਾ। ਮਾਇਆ ਕਾ ਮਾਰਨ ਹਰ ਨਾਮ ਹੈ। ਮਹੱਲਾ ਤੀਜਾ। ਇਹੋ ਮਨ ਕੀਰਤਣਿਆ ਯੁੱਗ ਭਰਮਿਆ ਥਿਰ ਰਹਿ ਨਾ ਆਵੈ ਜਾਏ। ਇਹ ਚੰਚਲ ਮਨ ਕਈ ਯੁੱਗਾਂ ਤੱਕ ਭਾਉਂਦਾ ਰਿਹਾ, ਕਦੇ ਇਸਤਤ ਟਿਕਿਆ ਹੀ ਨਹੀਂ। ਇਹ ਇਸ ਕਰਕੇ ਆਉਂਦਾ ਤੇ ਜਾਂਦਾ ਰਹਿੰਦਾ ਹਮੇਸ਼ਾ। ਹਰ ਭਾਣਾ ਤਾਂ ਪਰਮਾਇਣ ਕਰ ਪਰਪੰਚ ਖੇਲ ਉਪਾਏ। ਜਾਂ ਕਹਿੰਦੇ ਹਰੀ ਦਾ ਪਰਮੇਸ਼ਰ ਦਾ ਹੁਕਮ ਹੋਇਆ ਤਾਂ ਸੰਸਾਰ ਰੂਪ ਖੇਡ ਨੂੰ ਉਤਪੰਨ ਕਰਕੇ ਉਸ ਵਿੱਚ ਇਹ ਜੀਵ ਨੂੰ ਪਰਮਾਇਣ ਭਾਉਣਾ ਕੀਤਾ, ਗੇੜੇ ਖਵਾਏ ਨੇ। ਜਾਂ ਹਰ ਬਖਸ਼ੇ ਤਾਂ ਗੁਰਮਿਲੈ ਅਸਥਿਰ ਰਹਿ ਸਮਾਏ। 514 ਅੰਕ ਤੇ ਫਰਮਾਉਂਦੇ ਜਾਂ ਹਰੀ ਬਖਸ਼ਿਸ਼ ਕਰੇ ਤਾਂ ਪੂਰੇ ਗੁਰੂ ਮਿਲਦੇ ਨੇ, ਤਾਂ ਭਰਮਣੇ ਵੱਲੋਂ ਸਥਿਤ ਹੋ ਕੇ ਟੇਕ ਕੇ ਅਚੱਲ ਵਾਹਿਗੁਰੂ ਵਿੱਚ ਇਹ ਜੀਵ ਸਮਾ ਰਹਿੰਦਾ ਹੈ। ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ। ਮਹਾਰਾਜ ਕਥਨ ਕਰਦੇ ਨੇ ਜਦ ਗੁਰਾਂ ਦੇ ਮਨ ਹੀ ਹੁੰਦਾ, ਮੰਤਰ ਉੱਤੇ ਜੀਵ ਦਾ ਮਨ ਮੰਨਿਆ ਗਿਆ ਨਾ, ਤਾਂ ਇਸ ਤਰ੍ਹਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਨਾ ਕੁਝ ਮਰਦਾ ਨਾ ਕੁਝ ਫਿਰ ਜੰਮਦਾ ਹੀ ਹੈ। ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ। ਕਾਇਆ ਰੂਪੀ ਜਿਹੜਾ ਕੋਟ ਹੁੰਦਾ ਕਿਲਾ, ਅਪਾਰ ਹੁੰਦਾ ਸ੍ਰੇਸ਼ਟ, ਇਹਦਾ ਮਿਲਣਾ ਪੂਰਬਲੇ ਸ੍ਰੇਸ਼ਟ ਕਰਮਾਂ ਦੇ ਯੋਗ ਕਰਕੇ ਹੁੰਦਾ, ਸਰੀਰ ਐਵੇਂ ਨਹੀਂ ਮਿਲ ਜਾਂਦਾ। ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ। ਇਸ ਕਾਇਆ ਦੇ ਅੰਦਰ ਸਰੀਰ ਦੇ ਵਿੱਚ ਵਾਹਿਗੁਰੂ ਆਪ ਹੀ ਵਸਦਾ ਤੇ ਆਪ ਹੀ ਰਸਾਂ ਨੂੰ ਭੋਗਦਾ ਵਾਹਿਗੁਰੂ। ਆਪ ਅਤੀਤ ਅਲਿਪਤ ਹੈ ਨਿਰਯੋਗ ਹਰ ਜੋਗੀ। ਅਤੀਤ ਹੁੰਦਾ ਤਿੰਨਾਂ ਗੁਣਾਂ ਤੋਂ ਰਹਿਤ ਹੋਣ ਕਰਕੇ ਉਹ ਆਪ ਸਾਰਿਆਂ ਤੋਂ ਅਲਿਪਤ ਹੈ, ਅਸੰਗ ਹੈ। ਅਤੇ ਨਿਰਯੋਗ ਹੁੰਦਾ ਸੰਬੰਧ ਤੋਂ ਰਹਿਤ। ਹਰੀ ਪਰਮਾਤਮਾ ਸਾਰਿਆਂ ਨਾਲ, ਜੋਗੀ ਦਾ ਅਰਥ ਹੈ, ਜੋਗੀ ਦਾ ਮਤਲਬ ਜੁੜਿਆ ਹੋਇਆ ਹਰੇਕ ਦੇ ਨਾਲ ਹੀ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਜੋ ਉਹਨੂੰ ਪਾਉਂਦਾ ਉਹੀ ਕਰਦਾ, ਅਤੇ ਜੋ ਹਰੀ ਕਰੇਗਾ ਉਹ ਕੁਝ ਹੀ ਹੋਗੀ ਤੋਂ ਭਾਵ ਹੋਵੇਗਾ, ਹੋਰ ਨਹੀਂ ਕੁਝ ਹੋਣਾ, ਆਪਣੇ ਕੀਤਿਆਂ ਨਹੀਂ ਕੁਛ ਹੁੰਦਾ। ਹਰ ਗੁਰਮੁਖ ਨਾਮ ਧਿਆਈ ਹੈ ਲਹਿ ਜਾਹੇ ਵਿਜੋਗੀ। ਗੁਰਾਂ ਦੁਆਰੇ ਹਰੀ ਨਾਮ ਨੂੰ ਧਿਆਈਏ ਤਾਂ ਸਾਰੇ ਵਿਜੋਗੀ ਹੁੰਦੇ, ਦੁੱਖ ਲੈ ਜਾਂਦੇ, ਵਿਛੋੜੇ ਲੈ ਜਾਂਦੇ ਨੇ, ਆਨੰਦ ਸਰੂਪ ਚ ਜੀਵ ਟਿਕ ਜਾਂਦਾ, ਫਿਰ ਵਾਹਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿ